ਰੋਡਾ ਜਲਾਲ ਵਿੱਚ ਆਇਆ ਅੱਖਾਂ ਲਾਲ ਕਰਕੇ। ਮਾਲਣ, ਇਹ ਜੋ ਮੋਤੀਆ ਬੇਬਹਾਰਾ ਮੋਤੀਆ, ਇਹ ਜੋ ਗੁਲਦੌਦੀ ਹੈ, ਇਹ ਜੋ ਰੋਹਣੀ ਹੈ, ਆਹ ਜਿਹੜਾ ਖੱਟਾ ਖੱਟਾ ਗੇਂਦਾ ਹੈ ਨਾ, ਲੋਕ ਲੁਕਾ ਲੁਕਾ ਕੇ ਧਰਿਆ ਹੀ, ਰੋਡਾ ਤੱਕ ਤੱਕ ਕੇ ਰੀਝ ਰਿਹਾ ਹੈ, ਇਹ ਦੇ ਦੇ। ਮਾਲਣ ਨੂੰ ਸੁਣਦਿਆਂ ਸਾਰ ਸੁਣਸਣੀ ਛਾ ਗਈ, ਕਲੇਜਾ ਕੰਬਿਆ, ਰਸ ਦੀ ਤਾਰ ਟੁੱਟੀ, ਆਕਾਸ਼ ਹੇਠਾਂ ਉੱਪਰ ਨਜ਼ਰ ਆਉਣ ਲੱਗਾ। ਨਿਰਬਲ ਤੇ ਸੁੰਨ ਹੋ ਕੇ ਮਾਲਣ ਜਿੱਥੇ ਖੜੀ ਸੀ ਬਹਿ ਗਈ। ਰੋਡਾ ਇਹ ਕੌਤਕ ਦੇਖਦਾ ਰਿਹਾ, ਫਿਰ ਰੋਡਾ ਗਾਉਂਦਾ ਤੇ ਤ੍ਰਿਪਤਦਾ ਤੁਰ ਗਿਆ। ਕੁਝ ਚਿਰ ਮਗਰੋਂ ਸੋਹਣਾ ਜੀ ਆਏ, ਇਸਤਰੀ ਨੂੰ ਛੱਟੇ ਮਾਰ ਕੇ ਹੋਸ਼ ਆਉਂਦੀ ਤੇ ਉਠਾ ਲਿਆ ਤੇ ਪੁੱਛਿਆ, ਮੋਹਨਾ ਇਹ ਕੀ ਗਤੀ ਹੈ? ਮੋਹਨਾ ਜੀ ਨੇ ਸਹਿਜ ਨਾਲ ਸਾਰਾ ਹਾਲ ਸੁਣਾਇਆ ਤੇ ਆਖਿਆ, ਇਹ ਫੁੱਲ ਸ੍ਰੀ ਕਲਗੀਧਰ ਲਈ ਜੀ ਜੋ ਪਾਲੇ ਨੇ ਨਾ, ਅੰਮੀ ਜੀ ਦੀ ਖਾਸ ਆਗਿਆ ਸੀ, ਪ੍ਰੀਤਮ ਜੀ ਦੀ ਵਰੇ ਗੰਢ ਵਾਲੇ ਦਿਨ ਅਸੀਂ ਮੋਤੀ ਦਾ ਸਿਹਰਾ ਪਹਿਨਾਵਾਂਗੇ, ਉਹਨਾਂ ਦੀ ਖਾਤਰ ਤੁਸਾਂ ਨੇ ਖੇਚਲ ਜਾਲ ਕੇ ਇਹ ਕੁਰੁੱਤੇ ਬੂਟੇ ਤਿਆਰ ਕੀਤੇ ਸਨ। ਅੱਜ ਇੱਕ ਫਕੀਰ ਇਹਨਾਂ ਦਾ ਸਵਾਲੀ ਆਇਆ, ਜੇ ਮੈਂ ਨਹੀਂ ਦਿੰਦੀ ਤਾਂ ਅੱਗੇ ਠਾਕਰਾਂ ਦੇ ਨੌਗੇ ਦਾ ਪਾਣੀ ਠਾਕਰਾਂ ਦੇ ਬਾਲਕੇ ਨੂੰ ਨਾ ਦੇਣ ਕਰਕੇ ਦਰਸ਼ਨਾਂ ਤੋਂ ਵਾਂਝੇ ਗਏ। ਹੁਣ ਠਾਕਰ ਦਾ ਬਾਲਕ ਠਾਕਰ ਜੀ ਦੇ ਨੌਗੇ ਦੇ ਫੁੱਲ ਮੰਗਦਾ, ਨਾ ਦਿਆਂ ਤਾਂ ਕਿਸ ਹਾਲ ਨੂੰ ਪਹੁੰਚਾਂ, ਜੇ ਦੇ ਦਿਆਂ ਤਾਂ ਅੰਮੀ ਜੀ ਨੂੰ ਕੀ ਮੂੰਹ ਦਿਆਂ, ਜਿਨ੍ਹਾਂ ਨੇ ਸਾਨੂੰ ਮੁਰਦਿਆਂ ਨੂੰ ਜਵਾਲਿਆ, ਉਹਨਾਂ ਲਈ ਇਹ ਤੁਸ਼ ਸੇਵਾ ਸਿਰੇ ਨਾ ਚਾੜਾਂ। ਇਸ ਦੁਚਿੱਤੀ ਵਿੱਚ ਐਸੀ ਨਿਰਾਸ਼ਾ ਪਈ ਕਿ ਮੈਂ ਤਾਂ ਆਪਣੇ ਆਪ ਵਿੱਚ ਮਰ ਗਈ ਸਾਂ, ਪਰ ਵੇਖਦੀ ਹੈ ਕਿ ਕਰੜੀ ਮੁਸ਼ਕਲ ਅਜੇ ਮੇਰੇ ਸਾਹਮਣੇ ਹੈ ਤੇ ਤੁਸੀਂ ਮੇਰੇ ਨਾਲ ਇਸ ਦੇ ਪਿਆਲ ਹੋ। ਇਹ ਹਾਲ ਸੁਣ ਕੇ ਸੋਹਣਾ ਜੀ ਨੂੰ ਵੀ ਬੜੀ ਘਾਟ ਪਈ। ਬਨਸਪਤੀ ਵਿਦਿਆ ਵਿੱਚ ਪ੍ਰਵੀਨ ਸੋਹਣਾ ਜੀ ਨੇ ਚਾਰ ਮੋਤੀਏ ਦੇ ਬੂਟਿਆਂ ਨੂੰ ਅੰਮੀ ਜੀ ਦੀ ਪ੍ਰਸੰਨਤਾ ਲਈ ਵੱਡੀਆਂ ਵੱਡੀਆਂ ਚੁਗਾਠਾਂ ਵਿੱਚ ਸੀਸੇ ਜੜਾ ਕੇ ਇਹਨਾਂ ਬੂਟਿਆਂ ਦੇ ਉੱਤੇ ਸਰਪੋਸ਼ ਵਾਂਗੂ ਧਰ ਕੇ ਕੁਰੁੱਤੇ ਫੁੱਲ ਤਿਆਰ ਕਰਦੇ, ਐਸੇ ਬੂਟੇ ਤਿਆਰ ਕਰਵਾਏ ਸਨ। ਦਿਨ ਨੂੰ ਸੂਰਜ ਦੀ ਤਪਸ਼ ਸੀਸਿਆਂ ਥਾਣੇ ਕਰੜੀ ਹੋ ਹੋ ਕੇ ਅੰਦਰ ਲੱਗਦੀ ਸੀ ਤੇ ਰਾਤ ਨੂੰ ਸੀਸਿਆਂ ਦੇ ਉਦਾਲੇ ਵਿੱਥ ਤੇ ਧੂਣੀਆਂ ਲਾਈਆਂ ਜਾਂਦੀਆਂ ਸਨ ਤਾਂ ਕਿ ਬੂਟਿਆਂ ਦੇ ਉਦਾਲੇ ਅੰਦਰ ਸਾਉਣ ਦੀ ਗਰਮੀ ਜਿੰਨੀ ਨਿੱਘੀ ਪਾਉਣ ਬਣੀ ਰਹਿੰਦੀ। ਖਾਦ ਖਾਸ ਕਰਕੇ ਤਬੇਲੇ ਦੀ ਰੂੜੀ ਵਿੱਚੋਂ ਤਿਆਰ ਕੀਤੀ ਸੀ। ਸਿੱਟਾ ਇਹ ਕਿ ਚਾਰੇ ਬੂਟੇ ਹੁਣ ਕਲੀਆਂ ਨਾਲ ਭਰੇ ਪਏ ਸਨ। ਇਸੇ ਤਰ੍ਹਾਂ ਹੁਣ ਗਲਦੌਦੀ ਦੇ ਬੂਟਿਆਂ ਨੂੰ ਪਰਾਲੀ ਦੀ ਛੱਤ ਪਾ ਕੇ ਕੱਜਿਆ ਸੀ, ਦਿਨੇ ਰੋਜ਼ ਪਰਾਲੀ ਲਾ ਕੇ ਪੂਰੀ ਧੁੱਪ ਲਵਾਉਣੀ ਤੇ ਸੂਰਜ ਆਥਣ ਤੋਂ ਪਹਿਲੇ ਫਿਰ ਕੱਜ ਦੇਣੀ, ਰਾਤ ਗਿਰਦ ਗਿਰਦ ਵਿੱਥ ਤੇ ਧੂਣੀ ਰਹਿਣੀ ਜਿਸ ਨਾਲ ਹਵਾ ਦੀ ਨਿੱਘ ਘਟਦੀ ਨਾ। ਇਸੇ ਤਰ੍ਹਾਂ ਕੱਚੇ ਖੱਟੇ ਰੰਗ ਦੇ ਗੇਂਦੇ ਨੂੰ ਕੱਕਰਾਂ ਤੋਂ ਕੱਜ ਕੇ ਅੰਮੀ ਜੀ ਦੇ ਚਾਉ ਲਈ ਹੁਣ ਤੱਕ ਸੰਭਾਲਿਆ ਹੋਇਆ ਸੀ। ਅੱਜ ਉਹ ਵਿਘਨ ਆ ਕੇ ਪਿਆ ਕਿ ਜਿਸ ਦਾ ਕੋਈ ਸੁਲਝਾ ਨਹੀਂ ਸੁੱਝਦਾ। ਇਹ ਤਾਂ ਮੋਹਨਾ ਜੀ ਤਾੜ ਗਏ ਸਨ ਕਿ ਇਹ ਫਕੀਰ ਉਸ ਸਿੱਖ ਵਰਗਾ ਨਜ਼ਰੀ ਨਹੀਂ ਪੈਂਦਾ, ਪਰ ਆਖਰ ਵਾਹਿਗੁਰੂ ਦਾ ਹੈ, ਇਸ ਦੀ ਸੇਵਾ ਨਾ ਕਰਨੀ ਵੀ ਮਾੜੀ ਹੋਊ। ਇਸ ਤਰ੍ਹਾਂ ਦੀਆਂ ਗਿਣਤੀਆਂ ਇਸਤਰੀ ਭਰਤਾ ਸਾਰੀ ਰਾਤ ਕਰਦੇ ਰਹੇ। ਸਵੇਰੇ ਹੀ ਰੋਡੇ ਹੋਰੀ ਫਿਰ ਆ ਗਏ, ਉਹੀਓ ਗੀਤ, ਉਹੀਓ ਚਾਲ ਢਾਲ, ਉਹੀਓ ਲੈ, ਉਹੀਓ ਨੱਚਣਾ ਟੱਪਣਾ। ਹੁਣ ਸੋਹਣਾ ਜੀ ਨੂੰ ਜੋ ਆਪਣੀ ਅਕਲ ਨਾਲ ਕੁਛ ਨਹੀਂ ਸੀ ਫੁਰਿਆ, ਸਗੋਂ ਚਿੰਤਾ ਨੇ ਸਿਮਰਨ ਵਿੱਚੋਂ ਕੱਢ ਕੇ ਦੁਖੀ ਕਰ ਦਿੱਤਾ ਸੀ, ਸਾਈਂ ਤੇ ਟੇਕ ਧਰਦਿਆਂ ਸੱਚ ਦਾ ਝਲਕਾ ਵੱਜਾ। ਫਕੀਰ ਨੂੰ ਆਖਣ ਲੱਗੇ, ਦੇਖੋ ਸਾਈਂ ਲੋਕ ਜੀ, ਇਹ ਗੁਰੂ ਕਾ ਬਾਗ ਹੈ, ਜੋ ਇਸ ਵਿੱਚ ਹੈ ਉਹ ਗੁਰੂ ਕਾ ਹੈ, ਅਸੀਂ ਅਮੁੱਲੇ ਨੌਕਰ ਹਾਂ, ਕਿਸੇ ਸ਼ਾਇਦ ਅਸੀਂ ਮਾਲਕ ਨਹੀਂ। ਨੌਕਰਾਂ ਦਾ ਕੰਮ ਨਹੀਂ ਕਿ ਮਾਲਕਾਂ ਦੀ ਸ਼ਾਇਦ ਆਪੇ ਦੇ ਦੇਣ। ਫੁੱਲਾਂ ਵਾਸਤੇ ਤੁਸੀਂ ਕੇਸਰਾ ਸਿੰਘ ਵੱਡੇ ਮਾਲੀ ਜੀ ਨੂੰ ਆਖੋ, ਉਹ ਮਾਲਕ ਦੇ ਹੁਕਮ 'ਚ ਦੇ ਸਕਦੇ ਹਾਂ। ਅਸੀਂ ਫੁੱਲ ਬੀਜਣ ਵਾਲੇ, ਪਾਲਣ ਵਾਲੇ, ਰਾਖੀ ਕਰਨ ਵਾਲੇ ਹਾਂ, ਔਰ ਇੱਥੇ ਸਾਡਾ ਧਰਮ ਬਸ ਹੈ। ਤਰੋੜਨਾ ਧਰਮ ਮਾਲਕ ਦਾ ਹੈ, ਅਸੀਂ ਮਾਲਕ ਨਹੀਂ ਹਾਂ। ਇਹ ਵਿਚਾਰ ਕੇ ਅਸਾਂ ਪਰ ਖਿਮਾ ਕਰਨੀ, ਅਸੀਂ ਦਾਸ ਹਾਂ, ਰੋਡਾ ਇਹ ਸੁਣ ਕੇ ਟੱਪਿਆ, ਬੋਲਿਆ, ਅੱਖਾਂ ਲਾਲ ਕੀਤੀਆਂ, ਰੋਡਾ ਜਲਾਲੀ ਜਾਵੇ ਰੋਡਾ ਜਲਾਲੀ, ਤੇਰੇ ਦੁਆਰੇ ਤੋਂ ਇਹ ਚੱਲਿਆ ਖਾਲੀ 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 ਨਾ ਟੋਰ, ਪੁੱਠੀ ਪਵੇਗੀ ਭੁਆਲੀ, ਫੁੱਲ ਛੱਡਣੇ ਨਾ ਡੋਡੇ ਅਰੋਡੇ, ਰੋਡੇ ਭਰਨੀ ਹੈ ਥਾਲੀ, ਗੁਰੂ ਕੇ ਫੁੱਲ ਦੇਣੀ ਗੁਰੂ ਨੂੰ ਹੈ ਡਾਲੀ, ਮਾਲੀ ਖਾਲੀ ਨਾ ਟੋਰ, ਰੋਡਾ ਜਾਏ ਨਾ ਖਾਲੀ। ਸੋਹਣਾ ਫਕੀਰ ਸਾਈਂ, ਮੈਂ ਸੱਚ ਅਰਜ ਕੀਤੀ ਹੈ। ਫਕੀਰ ਸਾਈਂ, ਮੇਰੀ ਗੱਲ ਨੂੰ ਸਮਝ, ਮੇਰੇ ਘਰ ਜੋ ਕੁਛ ਹੈ ਇਹ ਸਾਰਾ ਲੈ ਜਾ, ਹਾਜ਼ਰ ਹੈ, ਮਾਲਕ ਦੀ ਸ਼ੈ ਤੇ ਮਾਲਕਾਂ ਦੇ ਹੁਕਮ ਵਿੱਚ ਤਿਆਰ ਹੋਈ ਸ਼ੈ ਇਹ ਮੇਰੇ ਵੱਸ ਨਹੀਂ, ਇਹ ਮਾਲਕ ਦੇ ਦੇਣ ਜਾਂ ਵੱਡਾ ਮਾਲੀ ਪੁੱਛ ਲਓ ਉਹਨਾਂ ਨੂੰ। ਰੋਡਾ ਹੁਣ ਸਰਾਪ ਦਿੰਦਾ ਹੈ, ਤੇਰੀ ਜੜ ਨਾ ਮੇਖ, ਇਹ ਕਹਿ ਕੇ ਟੁਰ ਗਿਆ। ਮੋਹਨਾ ਤੇ ਸੋਹਨਾ ਨੇ ਸ਼ੁਕਰ ਕੀਤਾ, ਆਖਣ ਲੱਗੇ, ਐਤਕੀ ਠਾਕਰ ਦੇ ਬਾਲਕੇ ਗਾਲ ਨਹੀਂ ਦਿੱਤੀ, ਅਸੀਸ ਦਿੱਤੀ ਹੈ, ਅਸੀਂ ਜਗਤ ਵਿੱਚ ਜੜ ਮੇਖ ਕਦ ਚਾਹੁੰਦੇ ਹਾਂ, ਇੱਥੋਂ ਪੁੱਟੀ ਜਾਵੇ ਤਾਂ ਚੰਗੀ ਹੈ। ਦਿਲ ਪਰ ਜੋ ਡਰ ਸੀ ਸੋ ਲੱਥਾ, ਤੇ ਮਨ ਕੁਛ ਉੱਚਾ ਹੋਇਆ। ਇਸਤਰੀ ਪਰਤਾ ਅੰਦਰ ਬੈਠ ਕੇ ਕੀਰਤਨ ਕਰਦੇ ਰਹੇ, ਸੁਰਤਿਆਂ ਲੋਕਾਂ ਪਾਸ ਮੈਲੀ ਹੋ ਗਈ ਤੇ ਟਹਿ ਪਈ। ਚਿੱਤ ਗਤੀ ਦਾ ਦਾਰੂ ਸਤਸੰਗ ਹੈ, ਜੋ ਉਹ ਸਤਸੰਗ ਵਿੱਚ ਆਪੇ ਕੀਰਤਨ ਵਿੱਚ ਜੁੜੇ ਰਹੇ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ। ਸਾਂਝ ਵੇਲੇ ਅੰਦਰਲੇ ਬੱਦਲਾਂ ਨੇ ਉਡਾਰੀ ਖਾਧੀ, ਕੁਹੀੜ ਉੱਠੀ ਤੇ ਧੁੰਦ ਫੈਲ ਗਈ। ਮਨ ਨਿਰਮਲ ਹੋ ਕੇ ਚਮਕਿਆ, ਬਿਰਤੀ ਦਾ ਪ੍ਰਵਾਹ ਤੇਲ ਦੀ ਧਾਰ ਵਾਂਗ ਇੱਕ ਰੰਗ ਵਗਿਆ ਤੇ ਸੁਰਤ ਚੜ ਗਈ। ਰਾਤ ਬੜੇ ਆਨੰਦ ਨਾਲ ਸੁੱਤੇ, ਸਵੇਰੇ ਮਗਨ ਉੱਠੇ, ਨਿਤਨੇਮ ਦੇ ਧਿਆਨ ਵਿੱਚ ਲੱਗੇ। ਜਦੋਂ ਸੂਰਜ ਚੜੇ ਬਾਹਰ ਆਏ ਤਾਂ ਬੁਲਬੁਲ ਹੈ ਬਾਗ ਵੇਖੇ, ਸਾਰਾ ਵਰਾਨ ਹੋਇਆ, ਜ਼ਾਲਮ ਕਠੋਰ ਹੱਥਾਂ ਖਿੱਚ ਖਿੱਚ ਤਰੋੜ ਖੋਇਆ, ਸੀਸੇ ਭੱਜੇ ਪਏ ਸਨ, ਮੋਤੀ ਦੇ ਫੁੱਲ ਡਾਲਾਂ ਨਾਲ ਨਹੀਂ ਸਨ, ਪਰਾਲੀ ਦਾ ਕੱਜਣ ਵਲੂੰਦਰਿਆ ਪਿਆ ਤੇ ਗਲਦੌਦੀ ਦੀਆਂ ਟਹਿਣੀਆਂ ਤੋਂ ਫੁੱਲ ਟੁੱਟ ਟੁੱਟ ਕੇ ਲਟਕ ਰਹੇ ਸਨ। ਖੱਟੇ ਗੇਂਦੇ ਦੇ ਫੁੱਲਾਂ ਦਾ ਕਿਤੇ ਮੁਸ਼ਕ ਨਹੀਂ ਸੀ। ਮੋਹਨਾ ਤੇ ਸੋਹਨਾ ਦੇ ਚਿਹਰੇ ਅਤੇ ਚਿੱਤ ਸ਼ਰਮ 'ਚ ਡੁੱਬ ਡੁੱਬ ਜਾ ਰਹੇ ਸਨ। ਉਹ ਅੰਮੀ ਜੀ ਨੂੰ ਕੀ ਆਖਾਂਗੇ, ਜਿਨ੍ਹਾਂ ਨੇ ਜੀਵਨ ਪਦ ਬਖਸ਼ਿਆ, ਅਸੀਂ ਉਹਨਾਂ ਦੇ ਇੱਕ ਚਾਓ ਲਈ ਇਹਨਾਂ ਫੁੱਲਾਂ ਦੀ ਰਾਖੀ ਨਾ ਕਰ ਸਕੇ। ਹਾਏ ਹਥਿਆਰੀ ਨੀਂਦੜੀਏ, ਕਲੇਜੇ ਵਿੱਚ ਤੀਰ ਵੱਜਾ, ਜੀ ਦਾਨ ਦਾਤਾ ਅੰਮੀ ਜੀ ਦੇ ਸਾਹਮਣੇ ਦਿਸੇ ਤੇ ਮੁੜਕਾ ਮੁੜਕਾ ਸਰੀਰ ਹੋ ਗਿਆ। ਫਿਰ ਸਹਿਸਾ ਜਿਹਾ ਪਿਆ ਤੇ ਕਲੇਜਾ ਕੜਕ ਦੇ ਕੇ ਹੋਇਆ, ਫੁੱਲ ਟੁੱਟੀ ਟਹਿਣੀ ਦੀ ਕਿਆਰੀ ਵਿੱਚ ਤੜ ਕਰਕੇ ਡੱਠੇ। ਆ ਫੁੱਲ ਬੂਟਿਆਂ ਵਿੱਚ ਅਣਹੋਈਆਂ ਅਣਹੋਸ਼ੀਆਂ ਲੋਥਾਂ ਸੱਥਰ ਵਾਂਗੂ ਜਾ ਪਈਆਂ। ਕਲਗੀਆਂ ਵਾਲੇ ਸਤਿਗੁਰ ਦਾ ਦੀਵਾਨ ਲੱਗ ਰਿਹਾ ਹੈ, ਚਾਰ ਚੁਫੇਰੇ ਦੀ ਸੰਗਤ ਭਰੀ ਪਈ ਹੈ, ਦੂਰ ਦੂਰ ਤੋਂ ਆਈ ਸੰਗਤ ਥਾਂ ਥਾਂ ਤੇ ਬੈਠ ਰਹੀ, ਦੂਰ ਦੂਰ ਦੇ ਗੁਣੀ ਗਿਆਨੀ ਮਤ ਮਤਾਂਦਰਾਂ ਦੇ ਸਾਧੂ ਬੈਠੇ ਹਨ, ਕੀਰਤਨ ਹੋ ਰਿਹਾ ਹੈ। ਜਦੋਂ ਭੋਗ ਪਿਆ ਤਾਂ ਭੇਟਾ ਪੇਸ਼ ਹੋਈਆਂ। ਇਹਨਾਂ ਵਿੱਚੋਂ ਇੱਕ ਅਨੋਖੀ ਨੁਹਾਰ ਦੇ ਫਕੀਰ ਨੇ ਇੱਕ ਸੋਹਣੇ ਸੋਹਣੇ ਲਹਿਰਾਉਂਦੇ ਫੁੱਲਾਂ ਨਾਲ ਭਰੀ ਪਟਾਰੀ ਜਦ ਸਤਿਗੁਰੂ ਜੀ ਦੇ ਅੱਗੇ ਤਖ਼ਤ ਪਰ ਲਿਜਾ ਕੇ ਰੱਖੀ, ਅੱਗੇ ਤਾਂ ਸਿਰੋਂ ਨੰਗਾ ਰਹਿੰਦਾ ਸੀ ਪਰ ਅੱਜ ਸਿਰ ਤੇ ਲੰਮੀ ਸਾਰੀ ਟੋਪੀ ਧਰੀ ਸੀ। ਸਹਿਸਬਾ ਸਤਿਗੁਰੂ ਜੀ ਨੇ ਪੁੱਛਿਆ, ਫਕੀਰ ਸਾਈਂ ਤੂੰ ਕੌਣ? ਜੀ ਮੈਂ ਰੋਡਾ ਜਲਾਲੀ। ਰੋਡਾ ਜਲਾਲੀ? ਨਾ ਸੱਚੇ ਪਾਤਸ਼ਾਹ, ਰੋਡਾ ਜਲਾਲੀ ਨਾ ਭਾਈ, ਤੂੰ ਤੇ ਰੋਡਾ ਪਲਾਲੀ ਲੱਗਦਾ। ਨਹੀਂ ਜੀ ਜਲਾਲੀ, ਜੇ ਜਲਾਲੀ ਹੈ ਤੇ ਸਾਡੇ ਲਈ ਕੋਈ ਨਿੱਗਰ ਸ਼ਹਿ ਕਿਉਂ ਨਹੀਂ ਲੈ ਕੇ ਆਇਆ? ਭੱਜੇ ਘੜੇ ਨੀਰ ਨਹੀਂ ਟਿਕਦਾ, ਨੰਗਾ ਪਾਸ ਨਾ ਟਿਕਦਾ ਮਾਲ, ਮਾਲ ਬਿਨਾਂ ਕੀ ਨੰਗ ਲਿਆਵਣ, ਖਾਲੀ ਹੱਥ ਸਦਾ ਕੰਗਾਲ। ਗੁਰੂ ਜੀ ਫਿਰ ਖਾਲੀ ਹੱਥ ਹੀ ਆ ਜਾਣਾ ਸੀ, ਫਕੀਰਾਂ ਦੇ ਸੱਖਣੇ ਹੱਥ ਵੀ ਸੋਹਣੇ ਲੱਗਦੇ ਨੇ। ਪਰ ਸਾਈਂ ਮਹਾਂਪੁਰਖਾਂ ਕੋਲ ਖਾਲੀ ਹੱਥ ਨਹੀਂ ਜਾਣਾ, ਇਹ ਮਰਿਆਦਾ ਵਿਰੁੱਧ ਹੈ। ਪਾਤਸ਼ਾਹ ਕਹਿਣ ਲੱਗੇ ਨੰਗ ਕੀ ਤੇ ਮਰਿਆਦਾ ਕੀ। ਫਕੀਰ ਕਹਿਣ ਲੱਗਾ ਫਕੀਰਾਂ ਦੇ ਰੰਗ। ਗੁਰੂ ਜੀ ਕਹਿਣ ਲੱਗੇ ਰੰਗ ਨਹੀਂ ਢੰਗ। ਇਹ ਕਹਿੰਦੇ ਕੌਤਕੀ ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਸਹਿਮਤ ਕੀਤੀ। ਉਹ ਰੋਡੇ ਦੇ ਲਾਗੇ ਬੈਠੇ ਸੀ। ਮਾਲਕ ਦੀ ਸਹਿਮਤ ਤੱਕ ਕੇ ਉਹਨਾਂ ਨੇ ਰੋਡੇ ਦੀ ਟੋਪੀ ਨੂੰ ਹੱਥ ਮਾਰਿਆ, ਟੋਪੀ ਹੇਠਾਂ ਡਿੱਗ ਪਈ ਤੇ ਨਾਲ ਹੀ ਛਣ ਕਰਦੀਆਂ 5-7 ਮੋਹਰਾਂ ਡਿੱਗ ਪਈਆਂ। ਸਾਰੀ ਸੰਗਤ ਹੱਸਣ ਲੱਗ ਪਈ। ਰੋਡਾ ਜਲਾਲੀ ਦਾ ਚਿਹਰਾ ਪੀਲਾ ਭੂਕ ਪੈ ਗਿਆ। ਗੁਰੂ ਜੀ, ਰੋਡਾ ਜਲਾਲੀ, ਜਲਾਲੀ ਦਾ ਰੋਡਾ ਕਿ ਜਲਾਲ ਦਾ ਰੋਡਾ? ਰੱਬ ਦੇ ਜਲਾਲ ਵਾਲਾ ਕਿ ਸੋਨੇ ਦੇ ਜਲਾਲ ਵਾਲਾ? ਭਾਈ, ਇਹ ਲਹਿਰਾਉਂਦੇ ਫੁੱਲ ਆਪਣੀਆਂ ਡਾਲਾਂ ਤੋਂ ਕਿਉਂ ਤਰੋੜੇ? ਰੋਡਾ ਚੁੱਪ। ਗੁਰੂ ਜੀ, ਦਿਲਾਂ ਨਾਲ ਪੈਬੰਦ ਹੋਏ ਫੁੱਲ ਕਿਸ ਤੋਂ ਪੁੱਛ ਕੇ ਤੋੜੇ? ਰੋਡਾ ਸਿਰ ਨੀਵਾਂ ਚੁੱਪ। ਗੁਰੂ ਜੀ, ਉਫ ਭੋਲਿਆ, ਫੁੱਲਾਂ ਵਿੱਚ ਖੁਸ਼ਬੂ ਨਹੀਂ, ਸਹਿਮ ਦੀ ਤੁਨਕਾਰ ਹੈ। ਫੁੱਲਾਂ ਵਿੱਚ ਸੁੰਦਰਤਾ ਨਹੀਂ, ਗਮ ਦੀ ਆਵਾਜ਼ ਹੈ, ਬੇਜਾਨ ਫਰਿਆਦ ਕਰਦੇ ਹਨ। ਕਦੀ ਸੁਣੀ ਕੀ ਫਰਿਆਦ ਕਰਦੇ ਹੋ ਬਈ? ਇਹ ਕਹਿੰਦਿਆਂ ਨੈਣ ਮੁੰਦ ਗਏ। ਅੱਧੀ ਘੜੀ ਮਗਰੋਂ ਖੁੱਲੇ, ਸਦਾ ਖਿੜੇ ਮੱਥੇ ਤੇ ਨਿੱਕੀ ਨਿੱਕੀ ਤਿਉੜੀ ਜਿਹੀ ਸੀ। ਬੁੱਲ ਘੁੱਟ ਗਏ, ਨੈਣ ਬਦਲ ਰਹੇ ਸੀ। ਦੋ ਮੋਤੀ ਕਰੇ ਤੇ ਆਵਾਜ਼ ਆਈ, ਰੋਡਿਆ, ਫੁੱਲ ਨਹੀਂ ਤੋੜੇ, ਦੋ ਦਿਲ ਤੋੜੇ ਨੇ। ਇਹ ਦਿਲ ਨਹੀਂ ਟੁੱਟੇ, ਦੋ ਜਿਉਂਦੀਆਂ ਰੂਹਾਂ ਟੁੱਟ ਗਈਆਂ ਨੇ। ਰੂਹਾਂ ਨਹੀਂ ਟੁੱਟੀਆਂ, ਵਾਹਿਗੁਰੂ ਦੀ ਗੋਦ ਵਿੱਚੋਂ ਦੋ ਲਾਲ ਤਰੋੜੇ ਨੇ ਤੂੰ। ਲਾਡਾਂ ਵਾਲਾ ਪਿਤਾ ਟੱਠੇ ਲਾਲਾਂ ਵੱਲ ਵੈਰਾਗ ਨਾਲ ਇਉਂ ਤੱਕ ਰਿਹਾ। ਰੋਡੇ, ਤੂੰ ਜਗਤ ਧਾਰ ਦੇ ਭਗਤੀ ਰਸ ਵਿੱਚ ਹੱਥ ਪਾਇਆ, ਤੂੰ ਬ੍ਰਿਸ਼ ਨਾਲ ਲੱਗੀ ਡਾਲੀ ਨੂੰ ਵਲੋਂਦ ਰਿਹਾ, ਚਰਨਾਹਟ ਸਾਰੇ ਬ੍ਰਿਸ਼ ਨੂੰ ਪਹੁੰਚੀ। ਹਾਂ ਹਾਂ, ਗੋਦੀਓ ਟੱਠੇ ਲਾਲਾਂ ਵੱਲ ਮਾਂ ਕਿੰਜ ਤੱਕਦੀ ਹੈ। ਇਉਂ ਦੇ ਕੁਛ ਵਾਕ ਕਹਿੰਦੇ ਗਏ, ਨੈਣਾਂ ਵਿੱਚ ਮੋਤੀ ਭਰਦੇ ਗਏ। ਦਾਸਾਂ ਦੇ ਪ੍ਰੇਮੀ ਦਾਸਾਂ ਨੂੰ ਆਪਣਾ ਜੀਵਨ ਆਖਣ ਵਾਲੇ ਬੇਬਲ ਹੁੰਦੇ ਗਏ। ਪ੍ਰੇਮ ਦਾ ਵੇਗ ਕਾਂਗਾਂ ਬੰਨੀ ਉਮੰਡ ਆਇਆ। ਉੱਠੇ, ਤੁਰੇ ਤੇ ਹੁਣ ਭੱਜ ਦੌੜੇ। ਮੇਰੇ ਲਾਲ, ਮੇਰੇ ਲਾਲ, ਇਸ ਤਰ੍ਹਾਂ ਆਖਦਿਆਂ ਅਰਸਾ ਮਰਿਆਦਾ ਦੇ ਹੱਦ ਬੰਨੇ ਟੱਪਦਿਆਂ ਵਡਿਆਈਆਂ ਨੂੰ ਟੱਪਦੇ ਭੱਜੀ ਜਾਂਦੇ ਹਨ। ਸੰਗਤ ਵੈਰਾਗੀ ਹੋਈ ਮਗਰ ਮਗਰ ਭੱਜੀ ਜਾ ਰਹੀ ਹੈ। ਨਿੱਜ ਹਿਰਦੇ ਦੇ ਮਹਿਰਮ ਇੱਕ ਸਿੰਘ ਜੀ ਫੁੱਲਾਂ ਦੀ ਪਟਾਰੀ ਨੂੰ ਕਿਸੇ ਭੇਦ ਦੇ ਹਿੱਤ ਲੱਦਾ ਜਾਣ ਕੇ ਹੱਥਾਂ ਵਿੱਚ ਲਈ ਮਗਰੇ ਮਗਰ ਜਾ ਰਹੇ ਹਨ। ਆਓ ਵੇਖੋ ਦਾਸਾਂ ਦੇ ਅੰਗਪਾਲ ਜੋ ਸੱਚਖੰਡ ਤੋਂ ਤਾਰਨ ਹਿੱਤ ਮਾਤ ਲੋਕ ਵਿੱਚ ਆਏ ਨੇ। ਅਨੰਦਪੁਰ ਦੇ ਅਨੰਦ ਦਰਬਾਰ ਵਿੱਚੋਂ ਕੋਈ ਅਗੰਮ ਦੀ ਸੇਧ, ਕੋਈ ਨਾ ਦਿਸਣ ਵਾਲੀ ਖਿੱਚ, ਕੋਈ ਅਰੂਪ ਧੂਹ ਕਿਸੇ ਇੱਕ ਟਿਕਾਣੇ ਵੱਲ ਲਿਜਾ ਰਹੀ ਹੈ। ਬਾਗ ਦੇ ਛੇਕੜਲੇ ਖੁੰਜੇ ਅਪੜੇ। ਠੀਕ ਹੈ ਜਗਤ ਰੱਖੇ ਸਤਿਗੁਰੂ, ਹੇ ਤ੍ਰਾਣ ਕਰਤਾ ਪ੍ਰੀਤਮ ਜੀ, ਠੀਕ ਹੈ। ਇੱਥੇ ਦੋ ਲੋਥਾਂ ਵਲੁੰਦਰੇ ਚਮਨ ਵਿੱਚ ਸਿਸਕਦੀਆਂ ਪਈਆਂ ਹਨ। ਮਾਤਾ ਜੀਤੋ ਜੀ ਹੁਣੇ ਹੀ ਉਸ ਵਿਰਾਨੀ ਵਿੱਚ ਪਹੁੰਚੇ ਸਨ। ਉਸ ਵਿਰਾਨੀ ਵਿੱਚ ਵਾਹਿਗੁਰੂ ਦੇ ਬਾਗ ਲਈ ਤਿਆਰ ਕੀਤੀ ਆਪਣੀ ਵਾੜੀ ਨੂੰ ਵਿਰਾਣਿਆ ਪਿਆ ਤੱਕ ਕੇ ਮਾਵਾਂ ਤੋਂ ਵਧੀਕ ਉਤਾਵਲੇ ਮੋਹ ਵਾਲੇ ਦਾਤੇ ਗੁਰੂ ਜੀ ਵੀ ਅਪੜੇ ਹੋਏ ਸਨ। ਮੇਰੇ ਲਾਲ, ਹੇ ਮੇਰੇ ਪੁੱਤਰੋ, ਕਹਿੰਦਿਆਂ ਨੇ ਦੋਵੇਂ ਸੀਸ ਗੋਦ ਵਿੱਚ ਲੈ ਲਏ। ਸਿਰ ਤੇ ਹੱਥ ਫੇਰਦੇ ਹਨ, ਅੱਖਾਂ ਪੂੰਝਦੇ ਹਨ, ਮੱਥਾ ਠਕੋਰਦੇ ਹਨ ਤੇ ਆਖਦੇ ਹਨ, ਨਿਹਾਲ ਨਿਹਾਲ ਮੇਰੇ ਪੁੱਤਰੋ, ਸਦਾ ਨਿਹਾਲ। ਕੈਸਾ ਅਦਭੁਤ ਦਰਸ਼ਨ ਹੈ ਜਿਸ ਦੇ ਦਰਸ਼ਨਾਂ ਦੀ ਸਿੱਖ ਨੇ ਜਨਮਾਂ ਦੀਆਂ ਤਰੀਕਾਂ ਪਾ ਰੱਖੀਆਂ ਸਨ। ਸ਼ੁਕਰ ਤੇ ਆਗਿਆ ਸਿਰ ਧਰ ਲੈਣ ਨੇ ਕੀ ਰੰਗ ਜਮਾਇਆ ਹੈ। ਜਿਸ ਦੇ ਦਰਸ਼ਨਾਂ ਦੀ ਪ੍ਰਾਪਤੀ ਸਾਧੂ ਜਨ ਦੇ ਸਰਾਪ ਨੇ ਬੰਦ ਕਰ ਦਿੱਤੀ ਸੀ, ਉਹ ਦੀਨ ਦਿਆਲ ਆਪ ਤਰੁੱਟ ਕੇ ਪਿਆ ਦਰਸ਼ਨ ਦਿੰਦਾ ਹੈ। ਮੋਹਨਾ ਤੇ ਸੋਹਣਾ ਪੁੱਤਰ, ਪਿਆਰਿਓ, ਜਾਗੋ, ਹੋਸ਼ ਕਰੋ, ਜਰਾ ਨੈਣ ਤੇ ਉਘੇੜੋ। ਜਿਨ੍ਹਾਂ ਦਰਸ਼ਨਾਂ ਨੂੰ ਤੁਸੀਂ ਤਰਸਦੇ ਸੋ, ਅੱਜ ਆਪ ਖਰੀਦਦਾਰ ਹੋ ਕੇ ਤੁਹਾਡੇ ਦਰਸ਼ਨ ਮੁੱਲ ਲੈਣ ਆਏ ਹਨ। ਗੁਰੂ ਕੇ ਲਾਲੋ, ਵੇਖੋ ਤੇ ਸਹੀ, ਦਰਸ਼ਨ ਨਹੀਂ ਜੋ ਦੇਣ ਲੱਗਾ ਵਿੱਚੋਂ ਨਹੀਂ ਉੱਡ ਗਈ ਹੈ। ਪਰ ਕੌਣ ਉੱਠੇ? ਵਾਹ ਸਾਈਂ ਦੇ ਰੰਗ, ਜੇ ਦਰਸ਼ਨ ਆਏ ਹਨ ਤਾਂ ਦਰਸ਼ਨਾਂ ਵਾਲੇ ਹਾਜ਼ਰ ਨਹੀਂ ਹਨ। ਪ੍ਰੇਮਾ ਭਗਤੀ ਦੇ ਚੋਜ ਅਨੂਠੇ ਹਨ। ਮਾਤਾ ਜੀ ਨੇ ਮੋਹਨਾ ਦੇ ਹੱਥ ਫੜੇ ਰੱਖੇ ਹਨ। ਤੇ ਘੁੱਟਦੇ ਹਨ ਤੇ ਆਖਦੇ ਹਨ, ਮੇਰੇ ਬੱਚਿਓ ਅੱਖਾਂ ਖੋਲੋ, ਦਰਸ਼ਨ ਦੇਖੋ। ਵਿਚਕਾਰ ਇਹ ਇਲਾਹੀ ਦਰਸ਼ਨ ਹੈ। ਦੁਆਲੇ ਸਾਰੀ ਸਾਧ ਸੰਗਤ ਬੈਠੀ, ਥੋੜ੍ਹੀ ਥੋੜ੍ਹੀ ਹਟਵੀਂ ਭੀੜ, ਆਪਣੇ ਤੇਜਾਂ ਵਾਲੇ ਮਾਲਕ ਦੇ ਪ੍ਰੇਮ ਰੰਗ ਨੂੰ ਸਾਰੇ ਤੱਕ ਰਿਹਾ। ਮਾਲੀ ਕੇਸਰਾ ਸਿੰਘ ਪਾਣੀ ਲੈ ਕੇ ਪਹੁੰਚਿਆ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੱਥਾਂ ਨੇ ਆਪ ਉਹਨਾਂ ਦੇ ਮੂੰਹ ਤੇ ਜਲ ਚੋਇਆ, ਛੱਟੇ ਮਾਰੇ, ਪਿਆਰ ਦੇ ਕੇ ਆਖਿਆ, ਮੇਰੇ ਨਿਹਾਲੋ, ਮੇਰੇ ਲਾਲੋ, ਮੇਰੇ ਬੱਚਿਓ ਅੱਖਾਂ ਖੋਲੋ। ਹੁਣ ਮਲਕੜੇ ਜਿਹੇ ਨੈਣ ਖੁੱਲੇ, ਇਲਾਹੀ ਦਰਸ਼ਨ ਅੱਖਾਂ ਵਿੱਚ ਪਿਆ। ਪਰ ਕਿਸ ਵੇਲੇ ਜਦ ਨੈਣ ਤਾਣੇ ਹੋ ਚੁੱਕੇ, ਸਰੀਰ ਵਿੱਚ ਉੱਠਣ ਦੀ ਅਸੰਗ ਨਹੀਂ, ਦਰਸ਼ਨਾਂ ਦੀ ਚਾਲ ਨੈਣ ਨਾ ਚੱਲ ਸਕੇ, ਫਿਰ ਮੰਦ ਗਏ। ਪਰ ਆਪਣੇ ਨਾਲ ਇੱਕ ਖੁਸ਼ੀ ਦੀ ਚਰਨਾਟ ਅੰਦਰ ਲੈ ਗਏ। ਪਲ ਮਗਰੋਂ ਫਿਰ ਖੁੱਲੇ, ਫਿਰ ਮਿਟੇ। ਇਸ ਤਰ੍ਹਾਂ ਕਿੰਨਾ ਚਿਰ ਖੁੱਲਦੇ ਤੇ ਮਿਟਦੇ ਰਹੇ, ਹੋਸ਼ ਪਰਤਦੀ ਰਹੀ, ਤਾਕਤ ਫਿਰਦੀ ਆਈ, ਸੁਰਤ ਮੁਹਾਰਾ ਮੋੜਦੀ ਆਈ। ਤਦ ਮਾਤਾ ਜੀ ਨੇ ਕਿਹਾ, ਬੱਚਿਓ ਠਾਕਰ ਜੀ ਦੇ ਦਰਸ਼ਨ ਆ ਗਏ ਜੇ। ਇਹ ਖੁਸ਼ੀ ਹੁਣ ਸਮਝ ਪਈ, ਪਰ ਨਿਰਬਲ ਮਨ ਐਡੀ ਖੁਸ਼ੀ ਦੇ ਭਾਰ ਲਈ ਤਿਆਰ ਨਹੀਂ ਸੀ। ਇੱਕਦਮ ਖੁਸ਼ੀ ਦਾ ਧੱਕਾ ਵੱਜਾ, ਔਰ ਫਿਰ ਨਿਟਾਲਤਾ ਜੀ ਆ ਗਈ। ਹੁਣ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਉਹਨਾਂ ਦੇ ਚਿੱਤ ਨੂੰ ਆਪਣੇ ਆਤਮ ਬਲ ਨਾਲ ਸਹਾਰਾ ਦੇ ਕੇ ਚੁੱਕਿਆ ਤਾਂ ਹੋਸ਼ ਪਰਤੀ। ਮਲਕੜੇ ਜੇ ਉੱਠੇ ਤੇ ਮੁੱਧੇ ਹੋ ਕੇ ਸੀਸ ਬੰਦਨਾ ਵਿੱਚ ਟੱਠੇ, ਪਰ ਸਤਿਗੁਰੂ ਜੀ ਨੇ ਦੋਵੇਂ ਸੀਸ ਗੋਦ ਵਿੱਚ ਫਿਰ ਲੈ ਲਏ ਤੇ ਸੀਸ ਤੇ ਪਿਆਰ ਦਿੱਤਾ। ਜਿਉਂ ਜਿਉਂ ਪਿਤਾ ਨੇ ਆਪਣੇ ਬੱਚਿਆਂ ਦੀ ਕੰਢ ਤੇ ਹੱਥ ਫੇਰਿਆ, ਸੁਰਤ ਫਿਰੀ ਤੇ ਉੱਠ ਕੇ ਬੈਠ ਗਏ। ਅੰਮੀ ਜੀ ਨੇ ਪਿਆਰ ਨਾਲ ਕਿਹਾ, ਮੇਰੇ ਬੱਚਿਓ ਸਫਲ ਸਫਲ ਪਈ ਸਫਲ ਯਾਤਰਾ। ਪ੍ਰੇਮ ਦੇ ਸਿੱਖ ਦੇ ਨੇਤਰ ਰੱਜਦੇ ਨਹੀਂ, ਪਰਾਲੀ ਤੇ ਬੈਠੇ ਪ੍ਰੀਤਮ ਨੂੰ ਤੱਕਦੇ, ਅੰਮ੍ਰਿਤ ਛਕਦੇ, ਫਿਰ ਛਕ ਛਕ ਕੇ ਝੁਕਦੇ ਮਿਟਦੇ ਹਨ, ਸੀਸ ਨਿਉਂਦਾ ਹੈ। ਇਸ ਤਰ੍ਹਾਂ ਭਗਤੀ ਰਸ ਦਾ ਇਹ ਗੁਰੂ ਸਮੁੰਦਰ ਤੇ ਨਦੀ ਸਿੱਖਾਂ ਦੀ ਸਿੱਖੀ ਸੰਗਮ ਦਰਸ਼ਨ ਕੁਝ ਇਸ ਤਰ੍ਹਾਂ ਬਣਿਆ ਰਿਹਾ। ਜਿਸ ਜਿਸ ਨੇ ਵੀ ਦਰਸ਼ਨ ਪਾਏ ਜੀ ਉੱਠਿਆ। ਹੁਣ ਮੋਹਨਾ ਸੋਹਨਾ ਨੂੰ ਸਮਝ ਪਈ ਕਿ ਸਤਿਗੁਰੂ ਪੁੰਜੇ ਬੈਠੇ ਹਨ ਤੇ ਬੇਅਦਬੀ ਹੋ ਰਹੀ ਹੈ। ਸੱਜਲ ਨੇਤਰ ਹੋ ਕੇ ਕਿਹਾ, ਠਾਕੁਰ ਜੀ ਬੜੀ ਬੇਅਦਬੀ ਹੋ ਰਹੀ ਹੈ, ਮਿਹਰ ਕਰੋ। ਹੁਣ ਸਤਿਗੁਰਾਂ ਜੀ ਦੋਹਾਂ ਨੂੰ ਨਾਲ ਲੈ ਕੇ ਕੱਚੀ ਕੁੱਲੀ ਦੇ ਅੰਦਰ ਜਾ ਬਰਾਜੇ। ਜੀਤੋ ਜੀ ਨਾਲ ਸਨ, ਬਾਕੀ ਸੰਗਤ ਬਾਹਰ ਦੀਵਾਨ ਲਾ ਕੇ ਬੈਠ ਗਈ। ਔਰ ਘਰ ਆਏ ਠਾਕੁਰ ਦਾ ਕੀ ਆਦਰ ਕਰਨ, ਉਹ ਕੀਰਤਨ ਜਿਸ ਦੀ ਠਾਕੁਰ ਨੂੰ ਸਦਾ ਲੋੜ ਸੀ, ਸਰੋਧਾ ਲੈ ਕੇ ਦੋਵੇਂ ਬੈਠ ਗਏ ਤੇ ਇਸ ਤਰ੍ਹਾਂ ਕੀਰਤਨ ਵਿੱਚ ਜੁੜ ਗਏ।